प्रणाम श्री वाहे गुरु साहिब जी तेलंग कार दूजा महला पंजवा तुब बिना दूजा नाही को तू करतार करहै सो हो तेरा जोर तेरी मन टेक सदा सदा जप नानक एक तुद बिना दूजा नाही को तू करतार करहै सो हो तेरा जोर तेरी मन टेक सदा सदा जप नानक एक सब ऊपर पार ब्रह्म दातार तेरी टेक तेरा आधार रहा अगम अगाद ऊंच अपार जो तुद से रहे तिन पौ दुख नाहे गुर प्रसाद नानक गुण गाहे जो दीसै सो तेरा रूप गुण निदान गोविंद अनूप सिमर 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 जन सो नानक करम प्राप्त हो जिन जपया तिस कौ बलहार तिस कै संग तरै संसार कहु नानक प्रभ लोचा पूर संत जना की बाशो तू कहु नानक प्रभ लोचा पूर संत जना की बाशो तूर
वाहिगुरु जी का खालसा वाहिगुरु जी की फतेह। सम्मान योग सतगुरां दी साजी नवाजी होई गुरु का खास रूप गुरु खालसा साध संगत जी वड़भागी हो जो हालत पलत दे राखे तखत झवर छत्र दे मालक धन सतगुरु श्री गुरु ग्रंथ साहिब जी महाराज सच्चे पातशाह जी दी पवित्र गोद अंदर गुरद्वारा दीवान हाल मंजी साहिब विखे सचखंड श्री हरिमंदर साहिब तो अमृत वेले बख्शिश होए मुख वाक दी विचार सरवण करन लई हाजरियां भर रहे हो जिथे इथे सद के सरवण कर रहे हो ਉਪਦੇਸ਼ ਅੰਦਰ ਚੈਨਲ ਮਾਧਿਅਮ ਰਾਹੀਂ ਬੇਅੰਤ ਸੰਗਤਾਂ ਘਰਾਂ ਵਿੱਚ ਬੈਠ ਕੇ ਸਰਵਣ ਕਰ ਰਹੀਆਂ ਨੇ। ਅੱਜ ਦਾ ਜੋ ਮੁੱਖ ਵਾਕ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸ਼ਾਂਤੀ ਦੇ ਸੋਮੇ, ਬਾਣੀ ਕੇ ਬੋਹਿਤ, ਨਾਮ ਕੇ ਦਹਾਜ, ਜਿਨ੍ਹਾਂ ਬਾਬਤ ਭੱਟ ਸਾਹਿਬਾਨ ਦੇ ਬਚਨ ਨੇ, ਧਰਮ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹੇ ਭਰ, ਧਨ ਮਥੁਰਾ ਕਰਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ, ਜਿਨ੍ਹਾਂ ਬਾਬਤ ਬਚਨ ਹੈ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਏ। ਐਸੇ ਦੀਨ ਦਿਆਲ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਸ਼ਬਦ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਬਾਰਕ ਅੰਗ 723 ਤੋਂ ਪ੍ਰਾਰੰਭ ਹੋ ਕੇ 724 ਤੱਕ ਸਤਿਗੁਰੂ ਜੀ ਨੇ ਅੰਕਿਤ ਕੀਤਾ ਹੈ। ਆਓ ਚਿੱਤ ਦੀਆਂ ਬਿਰਤੀਆਂ ਨੂੰ ਕਾਦਰ ਕਰੀਏ। ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸ਼ਬਦ ਹੈ ਮੁੱਖ ਵਾਕ ਰੂਪ ਵਿੱਚ ਵਿਚਾਰ ਸਰਵਣ ਕਰੀਏ ਜੀ।
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਘਰ ਦੂਜਾ ਮਹੱਲਾ ਪੰਜਵਾਂ।
ਤਿਲੰਗ ਰਾਗ ਦੇ ਅੰਦਰ ਦੂਸਰੇ ਘਰ ਸੁਲਤਾਲ ਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਗਾਇਨ ਕਰਨ ਦਾ ਹੁਕਮ ਕੀਤਾ ਹੈ। ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ।
ਤੁਧ ਬਿਨ ਦੂਜਾ ਨਾਹੀ ਕੋਈ।
ਇਹ ਸ਼ਬਦ ਦੇ ਅੰਦਰ ਬੇਨਤੀ ਕਰਨ ਦੀ ਜਾਚ ਪ੍ਰਾਰੰਭਤਾ ਵਿੱਚ ਸਤਿਗੁਰੂ ਜੀ ਸਿਖਾਲਦੇ ਆ। ਹੇ ਵਾਹਿਗੁਰੂ, ਹੇ ਅਕਾਲ ਪੁਰਖ, ਹੇ ਪਰਮੇਸ਼ਵਰ, ਤੁਧ ਬਿਨ ਦੂਜਾ ਨਾਹੀ ਕੋਈ। ਹੇ ਵਾਹਿਗੁਰੂ, ਤੈਥੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਕਿਉਂਕਿ ਸਤਿਗੁਰੂ ਜੀ ਦਾ ਬਾਣੀ ਦੇ ਵਿੱਚ ਵਚਨ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਨਾਨਕ ਤਿਸ ਬਲਿਹਾਰਨ, ਜਾਲ ਥਾਲ ਮਹੀ ਅਲ ਸੋਈ। ਉਹ ਜਲ ਦੇ ਵਿੱਚ ਵੀ ਆਪ ਹੈ ਤੇ ਥਲ ਦੇ ਵਿੱਚ ਵੀ, ਮਾਰੂ ਥਲ ਦੇ ਵਿੱਚ ਵੀ ਹੈ। ਉਹ ਮਹੀ ਧਰਤੀ ਤੇ ਵੀ ਆ, ਅਲ ਆਕਾਸ਼ ਤੇ ਵੀ ਉਹੀ ਆ। ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਜਿਤਨੇ ਵੀ ਜੀਵ ਨੇ, ਜੰਤ ਨੇ, ਪਸ਼ੂ ਹੈ, ਪੰਛੀ ਹੈ, ਉਹ ਸਾਰਿਆਂ ਨੂੰ ਉਸੇ ਨੇ ਜੀਵ ਪਾਏ। ਪਿੰਡ ਜਿਨ ਸਾਜਿਆ, ਜਿੱਤਾ ਪਹਿਨਣ ਖਾਣ, ਉਸੇ ਨੇ ਆਪਣੀ ਕਲਾ ਨਾਲ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤਾ ਹੈ, ਪ੍ਰਥਮ ਕਾਲ ਜਬ ਹੰਕਾਰਾ ਪਸਾਰਾ, ਉਹ ਅਹੰਕਾਰ ਤੇ ਸਭ ਸ੍ਰਿਸ਼ਟੀ ਉਪਾਰਾ। ਇਸੇ ਲਈ ਸ੍ਰੀ ਗੁਰਬਾਣੀ ਦੀ ਪ੍ਰਾਰੰਭਤਾ ਦੇ ਵਿੱਚ ਸਤਿਗੁਰੂ ਜੀ ਨੇ ਜਦੋਂ ਇੱਕ ਓਅੰਕਾਰ ਲਿਖਿਆ, ਉੱਥੇ ਓਅੰਕਾਰ ਦੀ ਆਰੰਭਤਾ ਦੇ ਵਿੱਚ ਇੱਕ ਲਿਖਿਆ। ਇੱਕ ਦਾ ਭਾਵ ਇੱਕ ਹੈ, ਏਕਾ ਅੰਕ ਗਣਿਤ ਦਾ ਪਾਇਆ, ਜਿਸ ਤੋਂ ਸਿੱਧ ਹੁੰਦਾ ਵੀ ਵਾਹਿਗੁਰੂ ਇੱਕ ਹੈ। ਪ੍ਰਾਤਨ ਮਤਾਂ ਵਿੱਚ, ਸਨਾਤਨੀ ਮਤ ਦੇ ਵਿੱਚ ਉਹਦੇ ਬਹੁਤੇ ਭੇਦ ਮੰਨੇ ਸਨ। ਕੋਈ ਉਹਨੂੰ ਵਿਸ਼ਵ ਰੂਪ ਵਿੱਚ ਮੰਨਦਾ ਸੀ, ਕੋਈ ਸ਼ਿਵ ਰੂਪ ਵਿੱਚ ਮੰਨਦਾ ਸੀ, ਕੋਈ ਬ੍ਰਹਮਾ ਰੂਪ ਦੇ ਵਿੱਚ ਮੰਨਦਾ, ਕੋਈ ਦੇਵੀ ਦੇਵਤਿਆਂ ਦੇ ਰੂਪ ਵਿੱਚ ਮੰਨਦਾ। ਪਰ ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਉਹ ਜੋ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਇੱਕ ਹੈ। ਬਾਕੀ ਜਿਤਨੀ ਸ੍ਰਿਸ਼ਟੀ ਆ, ਭਾਵੇਂ ਕੋਈ ਦੇਵੀ ਦੇਵਤੇ ਆ, ਭਾਵੇਂ ਕੋਈ ਪੀਰ ਪੈਗੰਬਰ ਅਵਤਾਰ ਨੇ, ਸਭ ਉਸੇ ਦਾ ਹੀ ਰੂਪ ਨੇ, ਉਸੇ ਦੇ ਅੰਸ਼ ਅਵਤਾਰ ਹੈ। ਕੋਈ ਕੋਈ ਅੰਸ਼ ਅਵਤਾਰ ਹੈ, ਕੋਈ ਅਵਸਾ ਅਵਤਾਰ ਹੈ, ਕੋਈ ਨਿੱਤ ਅਵਤਾਰ ਹੈ, ਕੋਈ ਨਿਮਿੱਤ ਅਵਤਾਰ ਹੈ, ਕੋਈ ਕਲਾ ਅਵਤਾਰ ਹੈ, ਕੋਈ ਪੂਰਨ ਅਵਤਾਰ ਹੈ। ਅਵਤਾਰਾਂ ਦੀ ਕੈਟਾਗਰੀਆਂ ਨੇ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਸਾਰਿਆਂ ਨੂੰ ਕਰਨ ਕਾਰਨ ਪ੍ਰਭ ਏਕ ਹੈ, ਉਹ ਸਾਰੇ ਕਾਰਨਾਂ ਨੂੰ ਪੈਦਾ ਕਰਨ ਵਾਲਾ ਇੱਕ ਪ੍ਰਭੂ ਹੈ, ਹੋਰ ਕੋਈ ਨਹੀਂ। ਇਹ ਨਹੀਂ ਹੈ ਵੀ ਪੈਦਾ ਕਰਨ ਵਾਲਾ ਹੋਰ ਹੈ, ਪਾਲਣਾ ਕਰਨ ਵਾਲਾ ਹੋਰ ਹੈ ਤੇ ਮਾਰਨ ਵਾਲਾ ਹੋਰ ਹੈ, ਨਹੀਂ। ਉਹ ਇੱਕ ਨੇ ਇਹਨਾਂ ਨੂੰ ਪੈਦਾ ਕੀਤਾ ਸਾਰਿਆਂ ਨੂੰ, ਏਕਾ ਮਾਈ ਜੁਗਤ ਵਿਆਰੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹਰਮੋਨੀਅਤ, ਤੁਧ ਬਿਨ ਦੂਜਾ ਨਾ ਹੀ ਕੋਈ ਹੈ, ਵਾਹਿਗੁਰੂ ਜੀ ਤੈਥੋਂ ਬਿਨਾ ਹੋਰ ਕੋਈ ਨਹੀਂ, ਤੂੰ ਸਭਨਾਂ ਦਾ ਮਾਲਕ ਇੱਕ ਹੈ।
ਕਰਤਾਰ ਕਰ ਹੈ ਸੋ ਹੋਏ,
ਤੂੰ ਕਰਤਾਰ, ਕਰ ਨਾਮ ਹੱਥ ਦਾ, ਤਾਰ ਨਾਮ ਡੋਰੀ ਦਾ। ਹੇ ਵਾਹਿਗੁਰੂ ਜੀ, ਤੇਰੇ ਹੱਥ ਵਿੱਚ ਸਾਰੇ ਜੀਆਂ ਦੇ ਸਵਾਸਾਂ ਦੀ ਡੋਰੀ ਹੈ। ਜਿਸ ਵੇਲੇ ਉਹ ਸਵਾਸਾਂ ਦੀ ਡੋਰੀ ਖਿੱਚ ਲੈਂਦਾ, ਉਸੇ ਵੇਲੇ ਇਹੋ ਸਰੀਰ ਹੁੰਦਾ ਜਿਹੜਾ ਸਾਰਾ ਦਿਨ ਕੰਮ ਕਾਰ ਕਰਦਾ, ਉਹੀ ਮੁੱਖ ਹੈ, ਉਹੀ ਧਾੜਾ ਹੈ, ਉਹੀ ਸਾਧਕ ਤੰਗ ਸੂਰਜ ਚੜ੍ਹੇ ਹੋਏ ਨੇ, ਉਹੀ ਦਿਨ ਰਾਤ ਹੈ, ਉਹੀ ਮਕਾਨ ਹੈ ਜਿੱਥੇ ਰਹਿੰਦਾ। ਪਰ ਵਾਹਿਗੁਰੂ ਜਿਸ ਵੇਲੇ ਸਵਾਸਾਂ ਦੀ ਡੋਰੀ ਆਪਣੇ ਹੱਥ ਵਿੱਚ ਜੋ ਰੱਖੀ ਹੈ ਜਦੋਂ ਖਿੱਚ ਲੈਂਦਾ, ਉਸੇ ਵੇਲੇ ਜੀਵ ਦੀ ਸਤਾ ਨਿਕਲ ਜਾਂਦੀ ਹੈ, ਅੰਦਰੋਂ ਮੁਰਦਾ ਹੋ ਜਾਂਦਾ। ਤੂੰ ਕਰਤਾਰ, ਇਹ ਵਾਹਿਗੁਰੂ ਤੇਰੇ ਕਰ ਹੱਥ ਦੇ ਵਿੱਚ ਜੀਆਂ ਦੀ ਰੋਜੀ ਦੀ ਤਾਰ ਹੈ, ਡੋਰੀ ਹੈ, ਕਿਉਂਕਿ ਤੂੰ ਸਾਰਿਆਂ ਨੂੰ ਰੋਜੀ ਦੇਣ ਵਾਲਾ ਤੂੰ ਇੱਕ ਹੈ। ਭਾਵੇਂ ਅਸੀਂ ਭੁਲੇਖਿਆਂ ਵਿੱਚ ਪਏ, ਦਰਾਂ ਦਰਾਂ ਤੇ ਜਾ ਕੇ ਮੱਥੇ ਟੇਕਦੇ ਹਾਂ, ਦਰਾਂ ਦਰਾਂ ਤੇ ਜਾ ਕੇ ਭਿੱਖਿਆ ਮੰਗਦੇ ਹਾਂ, ਪਰ ਸਾਰੇ ਦਰਾਂ ਨੂੰ ਦਾਤ ਦੇਣ ਵਾਲਾ ਇੱਕੋ ਦਰ ਹੈ, ਉਹ ਗੁਰੂ ਰਾਮਦਾਸ ਦਾ ਦਰ, ਗੁਰੂ ਨਾਨਕ ਦਾ ਦਰ। ਜਿੱਥੇ ਆ ਕੇ ਵੱਡੇ ਵੱਡੇ ਦਾਤੇ ਕਹਾਉਣ ਵਾਲੇ ਵੀ ਝੁਕਦੇ ਆ, ਦੁਨੀਆਂ ਨੂੰ ਦਾਨ ਦੇਣ ਵਾਲੇ ਵੀ ਇੱਥੋਂ ਦਾਤਾ ਮੰਗਦੇ ਆ। ਹੇ ਵਾਹਿਗੁਰੂ, ਤੂੰ ਕਰਤਾਰ, ਤੇਰੇ ਹੱਥ ਵਿੱਚ ਜੀਆਂ ਦੇ ਸਵਾਸਾਂ ਦੀ ਡੋਰੀ ਹੈ, ਤੇਰੇ ਹੱਥ ਵਿੱਚ ਜੀਆਂ ਦੇ ਰਿਜਕ ਦੀ ਡੋਰੀ ਹੈ। ਕਰਹੇ ਸੋ ਹੋਈ, ਜੋ ਤੂੰ ਕਰਦਾ ਹੈ ਉਹੀ ਹੁੰਦਾ, ਤੈਥੋਂ ਬਿਨਾਂ ਕੀਤੇ ਤੋਂ ਬਿਨਾਂ ਕੁੱਝ ਨਹੀਂ ਹੁੰਦਾ। ਮਹਾਰਾਜ ਦਾ ਵਚਨ ਕੀਤਾ ਕਰਨਾ ਸਰਬ ਰਜਾਈ ਕਿਸ ਕੀਸੈ ਜੇ ਕਰ ਸਕੀਐ, ਆਪਣਾ ਕੀਤਾ ਕਿਸੂ ਨਾ ਹੋਵੇ। ਮਹਾਰਾਜ ਕਹਿੰਦੇ ਆਪਣਾ ਕੀਤਾ ਮਨੁੱਖ ਦਾ ਕੁੱਝ ਵੀ ਨਹੀਂ ਸਫਲ ਹੁੰਦਾ। ਮਨੁੱਖ ਨੂੰ ਕੁੱਝ ਕਰਮ ਕਰਨ ਦੀ ਸੁਤੰਤਰਤਾ ਹੈ, ਪਰ ਸਾਰਾ ਕੁੱਝ ਮਨੁੱਖ ਦੇ ਹੱਥ ਵਸ ਨਹੀਂ ਹੈ। ਮਨੁੱਖ ਨੂੰ ਹੁਕਮ ਹੈ ਵੀ ਤੂੰ ਉੱਦਮ ਕਰ, ਚੰਗੇ ਕਰਮ ਕਰਨ ਦਾ ਹੁਕਮ ਹੈ, ਚੰਗੇ ਕਰਮ ਕਰਨ ਲਈ ਤੂੰ ਉੱਦਮ ਧਾਰ, ਉੱਦਮ ਕਰੇਂਦਿਆਂ ਜੀਉ, ਤੂੰ ਕਮਾਉਂਦਿਆਂ ਸੁੱਖ ਪਹੁੰਚ। ਪਰ ਮਨੁੱਖ ਹੀ ਤੂੰ ਉਲਟ ਮਹਾਰਾਜ ਕਹਿੰਦੇ ਭਾਈ, ਜਦੋਂ ਤਾਂ ਚੰਗੇ ਕਰਮ ਕਰਨ ਦਾ ਵੇੜਾ ਹੈ, ਉਦੋਂ ਤਾਂ ਲੰਮੀਆਂ ਤਾਣ ਕੇ ਸੌ ਜਾਂਦਾ ਹੈ, ਜਦੋਂ ਮਾੜੇ ਕੰਮ ਕਰਨਾ ਹੈ ਉਦੋਂ ਅੱਧੀ ਅੱਧੀ ਰਾਤਾਂ ਤੱਕ ਜਾਗਦਾ ਰਹਿਣਾ। ਬੁਰੇ ਕਾਮ ਕਾ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਮਨੁੱਖ ਨੂੰ ਸੁਤੰਤਰਤਾ ਨਹੀਂ ਹੈ। ਮਨੁੱਖ ਜ਼ੋਰ ਬੜਾ ਲਾਉਂਦਾ ਵੀ ਮੈਂ ਧਨ ਕਮਾ ਲਵਾਂ, ਆਹ ਵੀ ਮੈਂ ਕਰ ਲਵਾਂ, ਉਹ ਵੀ ਮੈਂ ਕਰ ਲਵਾਂ। ਮਨੁੱਖ ਦੇ ਕੀਤੇ ਹੋਏ ਕਰਮਾਂ ਦੇ ਵਿੱਚ ਸਫਲਤਾ ਉਹ ਵਾਹਿਗੁਰੂ ਪਾਉਂਦਾ ਹੈ। ਕਰਮ ਕਰਨਾ ਮਨੁੱਖ ਦਾ ਧਰਮ ਹੈ, ਸਫਲਤਾ ਉਹ ਵਾਹਿਗੁਰੂ ਨੇ ਦੇਣੀ ਹੈ। ਇਸੇ ਲਈ ਗੁਰਸਿੱਖਾਂ ਨੂੰ ਹੁਕਮ ਹੈ ਵੀ ਜਦੋਂ ਵੀ ਸਿੱਖ ਨੇ ਕੋਈ ਕਾਰਜ ਕਰਨਾ ਹੈ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀ ਹੈ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸਤਿਗੁਰੂ ਅੱਗੇ ਅਰਦਾਸ ਕਰਨੀ ਹੈ, ਮਹਾਰਾਜ ਕੀਤਾ ਲੋੜੀਐ ਕੰਮ, ਆ ਕੰਮ ਕਰਨਾ ਚਾਹੁੰਦਾ ਮੈਂ, ਤੁਸੀਂ ਕਿਰਪਾ ਕਰੋ ਇਹ ਮੇਰਾ ਕਾਰਜ ਸਫਲਾ ਕਰ ਦਿਓ। ਫਿਰ ਸਤਿਗੁਰੂ ਮਹਾਰਾਜ ਉਹ ਕਾਰਜ ਸਵਾਰ ਦਿੰਦੇ ਆ। ਤੂੰ ਕਰਤਾਰ, ਹੈ ਵਾਹਿਗੁਰੂ ਤੂੰ ਕਰਤਾ ਹੈ, ਤੂੰ ਮਾਲਕ ਹੈ, ਜੋ ਤੂੰ ਕਰਦਾ ਹੈ ਉਸੇ ਵਿੱਚ ਹੀ ਸਫਲਤਾ ਹੁੰਦੀ ਹੈ, ਤੇਰਾ ਕੀਤਾ ਸਭ ਕੁਝ ਹੋ ਰਿਹਾ।
ਜੋਰ ਤੇਰੀ ਬਨ ਟੇਕ,
ਸਾਰੇ ਸੰਸਾਰ ਵਿੱਚ ਤੇਰਾ ਹੀ ਜ਼ੋਰ ਚੱਲ ਰਿਹਾ, ਇੱਥੇ ਬਿਨਾਂ ਹੋਰ ਕਿਸੇ ਦਾ ਜ਼ੋਰ ਨਹੀਂ ਹੈ। ਪਰ ਮਨੁੱਖ ਮਿੱਟੀ ਦਾ ਪੁਤਲਾ ਕਈ ਵਾਰੀ ਹਉਮੈ ਕਰਦਾ ਵੀ ਮੇਰਾ ਜ਼ੋਰ ਹੈ, ਭੁੱਲ ਜਾਂਦਾ ਵੀ ਵਾਹਿਗੁਰੂ ਦਾ ਦਿੱਤਾ ਹੋਇਆ ਜ਼ੋਰ ਹੈ, ਹਉਮੈ ਵਿੱਚ ਆਇਆ ਹੋਇਆ ਕਈ ਵਾਰੀ ਉਹ ਰੱਬ ਨੂੰ ਹੀ ਬੁਰਾ ਭਲਾ ਬੋਲਣ ਲੱਗ ਜਾਂਦਾ। ਵੱਡੇ ਵੱਡੇ ਤਪੱਸਵੀ ਤਪ ਕਰਕੇ ਜਦੋਂ ਸਾਧਨਾ ਦਾ ਫਲ ਮਿਲਿਆ ਹੰਕਾਰੀ ਹੋ ਗਏ। ਰਾਵਣ ਵਰਗਿਆਂ ਨੇ ਕਿੰਨਾ ਤਪ ਕੀਤਾ, ਹਰਨਾਕਸ਼ ਵਰਗਿਆਂ ਨੇ ਤਪ ਕੀਤਾ, ਤਪ ਦੇ ਨਾਲ ਸ਼ਕਤੀ ਮਿਲ ਗਈ, ਸ਼ਕਤੀ ਪਾ ਕੇ ਬਲ ਪਾ ਕੇ ਹਉਮੈ ਵਿੱਚ ਆ ਗਏ, ਕਹਿਣ ਲੱਗੇ ਜਲੇ ਹਰਨਾਕਸ਼ ਥਲੇ ਹਰਨਾਕਸ਼, ਰੱਬ ਨੂੰ ਭੁਲਾ ਦਿੱਤਾ, ਕਹਿਣ ਲੱਗੇ ਹੋਰ ਰੱਬ ਨਹੀਂ ਕੋਈ ਹੈ, ਮੈਂ ਹੀ ਰੱਬ ਹਾਂ, ਮੈਂ ਹੀ ਪਰਮੇਸ਼ਵਰ ਹਾਂ। ਉਸ ਵੇਲੇ ਫਿਰ ਪਰਮੇਸ਼ਵਰ ਵਾਹਿਗੁਰੂ ਆਪਣੀ ਸ਼ਕਤੀ ਭੇਜ ਕੇ ਉਹਨਾਂ ਨੂੰ ਚੇਤੇ ਵੀ ਕਰਾ ਦਿੰਦਾ ਹਰਨਾਕਸ਼ ਰੂਪ ਵਿੱਚ। ਤੇ ਭੁੱਲੜ ਮਨੁੱਖ, ਭਾਵੇਂ ਤੇਰੇ ਕੋਲ ਸ਼ਕਤੀ ਆ ਗਈ ਹੈ, ਪਰ ਤੂੰ ਸ਼ਕਤੀ ਦੇ ਦਾਤੇ ਪਰਮੇਸ਼ਵਰ ਅੱਗੇ ਤਿਣਕੇ ਬਰਾਬਰ ਵੀ ਕੁਝ ਨਹੀਂ ਹੈ। ਸਿੱਖ ਇਤਿਹਾਸ ਗਵਾਹ ਹੈ, ਜਿਸ ਵੇਲੇ ਸਤਿਗੁਰੂ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਵਿੱਚ ਹਵੇਲੀ ਵਿੱਚ ਕੈਦ ਕੀਤਾ ਹੈ, ਉਸ ਵੇਲੇ ਗੁਰਸੰਗਤ ਜੀ ਸਤਿਗੁਰੂ ਮਹਾਰਾਜ ਦੇ ਗੁਰਸਿੱਖ ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲ ਦਾਸ ਸ਼ਰਨ ਵਿੱਚ ਨੇ। ਜੇਕਰ ਆਉਂਦਾ ਸਿੱਖ ਨੇ ਮਹਾਰਾਜ ਦਾ ਚੂਤਿਆ ਹੋਇਆ ਗੰਨਾ ਮੁੱਖ ਵਿੱਚ ਪਾ ਲਿਆ ਤੇ ਅਥਾਹ ਸ਼ਕਤੀ ਪ੍ਰਾਪਤ ਹੋ ਗਈ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜੇਕਰ ਆਉਂਦਾ ਬੇਨਤੀ ਕੀਤੀ ਸੱਚੇ ਪਾਤਸ਼ਾਹ ਦੇ ਹੁਕਮ ਕਰੋ ਤਾਂ ਔਰੰਗਜ਼ੇਬ ਦੀ ਖੋਪੜੀ ਉਡਾ ਦੇਵਾਂ, ਜੇ ਹੁਕਮ ਕਰੋ ਸਾਰੀ ਧਰਤੀ ਤੋਂ ਮੁਗਲਾਂ ਦਾ ਵੀ ਨਾਸ ਕਰ ਦੇਵਾਂ। ਮਹਾਰਾਜ ਕਹਿਣ ਲੱਗੇ ਸਿੱਖਾ ਸ਼ਕਤੀ ਆਈ ਕਿੱਥੋਂ ਹੈ? ਕਹਿਣ ਲੱਗਿਆ ਮਹਾਰਾਜ ਤੁਹਾਥੋਂ। ਮਹਾਰਾਜ ਕਹਿੰਦੇ ਫਿਰ ਜਿੱਥੋਂ ਸ਼ਕਤੀ ਮਿਲੀ ਹੈ ਜੇ ਉਹ ਭਾਣੇ ਵਿੱਚ ਨੇ, ਤੂੰ ਕਿਉਂ ਹਉਮੈ ਧਾ ਦੇ? ਇਸ ਲਈ ਮਹਾਰਾਜ ਕਹਿੰਦੇ ਬੇਨਤੀਆਂ ਕਰੋ, ਤੇਰਾ ਜ਼ੋਰ ਇਹ ਵਾਹਿਗੁਰੂ, ਇਹ ਸਾਰਾ ਜ਼ੋਰ ਜਿੰਨਾ ਬਾਲ ਹੈ ਸੰਸਾਰ ਵਿੱਚ ਇਹ ਤੇਰਾ ਹੈ। ਤਾਂ ਦਸਮ ਪਾਤਸ਼ਾਹ ਨੇ ਕਿਹਾ ਨਾ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ। ਦਸ਼ਰਥ ਜੀ ਦੇ ਬੇਟੇ ਤ੍ਰੇਤੇ ਦੇ ਅਵਤਾਰ ਸ੍ਰੀ ਰਾਮ ਚੰਦਰ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਤੈਥੋਂ ਹੀ ਬਲ ਰਾਮ ਲੈ, ਸ੍ਰੀ ਰਾਮ ਚੰਦਰ ਜੀ ਨੇ ਤੇਰਾ ਬਲ ਲਿਆ, ਤੇਰੀ ਤਾਕਤ ਲਈ, ਤੇਰੀ ਸ਼ਕਤੀ ਲੈ ਕੇ ਨਾਲ ਬਾਣਾ ਦਹਿ ਸਿਰਕਾਇਆ, ਦਹਿ ਸ੍ਰੀ ਰਾਵਣ ਨੂੰ ਤੀਰਾਂ ਨਾਲ ਤੇਰੇ ਬਲ ਨਾਲ ਮਾਰਿਆ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਤਰ ਬਣਾਇਆ। ਬਾਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਨੇ ਹੇ ਵਾਹਿਗੁਰੂ ਤੇਰਾ ਬਲ ਲੈ ਕੇ, ਤੇਰੀ ਸ਼ਕਤੀ ਲੈ ਕੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਪ੍ਰਤਾਪ ਦੇ ਧਰਤੀ ਤੇ ਮਾਰ ਕੇ ਮਾਰਿਆ ਸੀ। ਵਾਹਿਗੁਰੂ ਦਾ ਜ਼ੋਰ ਹੈ, ਉਹ ਪਰਮੇਸ਼ਵਰ ਦਾ ਵਾਲ ਹੈ, ਇਸੇ ਕਰਕੇ ਵਾਹਿਗੁਰੂ ਤੇਰੇ ਮਨ ਟੇਕ। ਜਦੋਂ ਤੇਰਾ ਸਾਰੇ ਜ਼ੋਰ ਚੱਲ ਰਿਹਾ ਹੈ, ਸੋਝੀ ਹੋ ਗਈ, ਫਿਰ ਹੋਰ ਕਿਸੇ ਦਾ ਓਟ ਆਸਰਾ ਕੀ ਲੈਣਾ ਮਨ ਵਿੱਚ, ਹੋਰ ਕਿਸੇ ਦੀ ਟੇਕ ਕੀ ਲੈਣੀ ਮਨ ਵਿੱਚ? ਹੇ ਵਾਹਿਗੁਰੂ ਮੈਂ ਤੇਰੀ ਵੀ ਟੇਕ ਮਨ ਵਿੱਚ ਧਾਰੀ ਹੈ, ਤੇਰਾ ਆਸਰਾ ਲਿਆ, ਤੇਰੀ ਸ਼ਰਨ ਲਈ ਹੈ।
ਸਦਾ ਸਦਾ ਜਪ ਨਾਨਕ ਏਕ,
ਸਦਾ ਸਦਾ ਜਪ ਨਾਨਕ ਏਕ। ਇੱਕ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤਾ ਹੋਇਆ ਗੁਰਮੰਤਰ, ਉਹਨੂੰ ਸਦਾ ਸਦਾ ਜਪ, ਜੋ ਜਪ ਜਪਜੀ ਸਾਹਿਬ ਹੈ, ਜੋ ਜਾਪ ਸਾਹਿਬ ਹੈ, ਜੋ ਉਹਦੀ ਬਾਣੀ ਹੈ, ਉਹਨੂੰ ਸਦਾ ਸਦਾ ਜਪਣਾ ਕਰ।
ਉਪਰ ਪਾਰ ਬ੍ਰਹਮ ਦਾ ਤਾਰ,
ਉਹ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਜੋ ਬ੍ਰਹਮ ਸਰੂਪ ਹੈ, ਕਿਉਂਕਿ ਉਹ ਪਾਪਾਂ ਪੁੰਨਾਂ ਤੋਂ ਪਰੇ ਹੈ ਨਾ, ਪੁੰਨੀ ਪਾਪੀ ਆਖਣ ਨਾ ਹੈ, ਉਹ ਬ੍ਰਹਮ ਹੈ। ਸਭ ਉੱਪਰ ਨਾਲੇ ਕਹਿੰਦੇ ਸਾਰਿਆਂ ਤੋਂ ਉੱਪਰ ਉੱਚਾ ਊਚ ਅਪਾਰ ਬੇਅੰਤ ਸੁਆਮੀ। ਫਿਰ ਉਹ ਦਾਤਾਰ ਦਾਤਾ ਹੈ ਸਭਨਾ ਜੀਆਂ ਕਾ ਇੱਕ ਦਾਤਾ, ਪਰ ਸਾਨੂੰ ਭੁੱਲ ਜਾਂਦਾ ਅਸੀਂ ਝੂਠੇ ਦਾਤਿਆਂ ਦੇ ਮਗਰ ਲੱਗ ਜਾਂਦੇ ਹਾਂ। ਗੁਰਬਾਣੀ 'ਚ ਚਾਰ ਤਰ੍ਹਾਂ ਦੇ ਦਾਤੇ ਕਹੇ ਆ, ਸਤੀਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ, ਦੇ ਦੇ ਮੰਗਹੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਚਾਰ ਤਰ੍ਹਾਂ ਦੇ ਦਾਤੇ ਇਸ ਸਲੋਕ ਵਿੱਚ ਕਹੇ ਆ। ਸਤੀਆਂ ਮਨ ਸੰਤੋਖ ਉਪਜੈ, ਇੱਕ ਐਸੇ ਦਾਤੇ ਜਿਹੜੇ ਦਾਨ ਕਰਕੇ ਸੰਤੋਖ ਧਾਰਦੇ, ਆਪਣੀ ਵਡਿਆਈ ਨਹੀਂ ਚਾਹੁੰਦੇ, ਉਹ ਗੁਪਤ ਤਰੀਕੇ ਨਾਲ ਦਾਨ ਦੇਈ ਜਾਂਦੇ ਆ, ਦਾਤ ਐਸੇ ਦਾਤੇ ਆ। ਇੱਕ ਐਸੇ ਦੇਣਾ ਕਾ ਵਿਚਾਰ, ਹਰ ਸਮੇਂ ਵਿਚਾਰ ਲੱਗੇ ਰਹਿੰਦੇ ਵੀ ਆਹ ਵੀ ਚੀਜ਼ ਦਾਨ ਕਰਦੇ ਹਾਂ, ਆਹ ਹੋਰ ਦਾਨ ਕਰਦੇ ਹਾਂ, ਦਾਨ ਦੇ ਵਿਚਾਰ ਵਿੱਚ ਹੀ ਲੱਗੇ ਰਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਦੇ ਦੇ ਮੰਗੇ ਸਹਿਸਾ ਗੁਣਾ। ਤੀਜੇ ਐਸੇ ਹੈ ਦਾਨ ਕਰਨੀ ਢੇਲੀ ਤੇ ਮੰਗਣੀ ਹਵੇਲੀ, ਦੇ ਦੇ ਮੰਗੇ ਸਹਿਸਾ ਗੁਣਾ। ਸੇਵਾ ਥੋੜ੍ਹੀ ਮੰਗਣ ਬਹੁਤਾ, ਥੋੜ੍ਹੀ ਜਿਹੀ ਸੇਵਾ ਕਰਕੇ ਬਹੁਤਾ ਮੰਗ ਲੈਣਾ, ਥੋੜ੍ਹਾ ਜਿਹਾ ਦਾਨ ਕਰਕੇ ਉਹਦਾ ਬਹੁਤਾ ਫਲ ਮੰਗਣਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੋਭ ਕਰੇ ਸੰਸਾਰ। ਇਕਨਾਂ ਨੂੰ ਐਸਾ ਹੁੰਦਾ ਹੈ ਵੀ ਸਾਡੇ ਸੰਸਾਰ ਸੋਭਾ ਕਰੇ, ਇਹਨੇ ਦਾਨ ਕੀਤਾ। ਜੇ ਕਿਸੇ ਨੇ ਪੱਖਾ ਦਾਨ ਕਰਤਾ ਉਹਦੇ ਫਰਾਂ 'ਤੇ ਆਪਣਾ ਨਾਂ ਲਿਖਾ ਲੈਣਾ, ਜੇ ਮਾਇਆ ਦਾਨ ਕੀਤੀ ਹੈ ਤਾਂ ਭਾਈ ਜੀ ਨੂੰ ਕਹਿਣਾ ਵੀ ਅਰਦਾਸ ਦੇ ਵਿੱਚ ਮੇਰਾ ਨਾਮ ਬੋਲੀ। ਜੇ ਕਿਤੇ ਗ੍ਰੰਥੀ ਸਿੰਘ ਤੋਂ ਵਿਚਾਰੇ ਤੋਂ ਭਾਈ ਤੋਂ ਨਾਮ ਰਹਿ ਗਿਆ ਬੋਲਣਾ, ਤਾਂ ਉਹਦੀ ਸ਼ਾਮਤ ਆ ਜਾਂਦੀ ਹੈ, ਕਮੇਟੀ ਕੋਲ ਵੀ ਇਹਨੇ ਮੇਰਾ ਨਾਮ ਨਹੀਂ ਬੋਲਿਆ। ਉਹ ਦੱਸਣਾ ਕਿਹਨੂੰ ਹੈ, ਨਾਮ ਕਿਹਨੂੰ ਸੁਣਾਉਣਾ ਹੈ, ਕਿਉਂਕਿ ਉਹ ਤਾਂ ਘੱਟ ਘੱਟ ਤੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਤੇਰੀ ਪਛਾਣਤ। ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਦੇਗ ਦੀ ਅਰਦਾਸ ਹੁੰਦੀ ਹੈ, ਜਿਸ ਵੇਲੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਪ੍ਰਕਾਸ਼ ਤੋਂ ਬਾਅਦ ਛੇ ਪੌੜੀਆਂ ਆਨੰਦ ਸਾਹਿਬ ਦੇਗ ਦੀ ਅਰਦਾਸ ਹੁੰਦੀ ਹੈ। ਉਸ ਵੇਲੇ ਅਰਦਾਸੀਆ ਅਖੀਰ 'ਚ ਇੱਕ ਸ਼ਬਦ ਪੜ੍ਹਦਾ, ਉਹ ਅਰਦਾਸ ਹੁੰਦੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ, ਮਹਾਰਾਜ ਜਿੰਨਾ ਜਿੰਨਾ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਕੀਤੀ ਗਈ ਤਿੰਨਾਂ ਦੀ ਅਰਦਾਸ। ਹੁਣ ਇੱਥੇ ਕਿਸੇ ਦਾ ਨਾਮ ਤਾਂ ਨਹੀਂ ਲਿਆ ਗਿਆ, ਜਿਨ੍ਹਾਂ ਨੇ ਕੜਾਹ ਪ੍ਰਸ਼ਾਦ ਭੇਟਾ ਕੀਤਾ ਮਹਾਰਾਜ ਉਹਨਾਂ ਦੀ ਅਰਦਾਸ। ਹੁਣ ਮਹਾਰਾਜ ਤਾਂ ਜਾਣਦੇ ਆ ਨਾ, ਹੁਣ ਉਹ ਕੜਾਹ ਪ੍ਰਸ਼ਾਦ ਭੇਟਾ ਕਰਨ ਵਾਲੇ ਬੇਅੰਤ ਨੇ। ਐਸੇ ਐਸੇ ਗੁਰਸਿੱਖ ਵੀ ਨੇ ਵੀ ਜਿਨ੍ਹਾਂ ਨੇ ਇਕੱਠੀ ਰਸੀਦ ਕਟਾਈ ਹੁੰਦੀ ਹੈ ਵੀ ਸਾਡੀ ਰੋਜ਼ ਦੀ 10 ਰੁਪਇਆਂ ਦੀ ਦੇ ਗੋ ਦੇ, ਉਹ ਸਾਲ ਦੀ ਇਕੱਠੀ ਰਸੀਦ ਕਟਾ ਦਿੰਦੇ ਆ। ਕਈਆਂ ਨੇ ਐਸੇ ਵੀ 80-80 ਹਜ਼ਾਰ ਰੁਪਇਆ ਜਮ੍ਹਾਂ ਕਰਾ ਦਿੰਦੇ ਆ ਵੀ ਸਾਡੀ ਸਾਰੀ ਉਮਰ ਦੀ ਦੇਗੋ ਜਾਵੇ, ਉਹਨਾਂ ਦੀ ਸਦਾ ਲਈ ਅਰਦਾਸ ਹੁੰਦੀ ਰਹਿੰਦੀ ਹੈ, ਕਿਉਂਕਿ ਮਹਾਰਾਜ ਤਾਂ ਜਾਣਦੇ ਆ ਨਾ। ਪਰ ਬਹੁਤਿਆਂ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਸੋਭ ਕਰੇ ਸੰਸਾਰ, ਮੈਂ ਦਾਨ ਦਿੱਤਾ ਸੰਸਾਰ ਸੋਭਾ ਕਰੇ, ਵੀ ਹਾਂ ਬੜਾ ਦਾਨੀ ਹੈ, ਉਹ ਬੜਾ ਦਾਨ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕੀਤੇ ਸਤੀਆਂ ਮਨ ਸੰਤੋਖ ਉਪਜੈ, ਜਿਹੜੇ ਦਾਨ ਕਰਦੇ ਆ ਉਹ ਪ੍ਰਵਾਨ ਕੀਤੇ ਆ ਜਿਹੜੇ ਗੁਪਤ ਤਰੀਕੇ ਨਾਲ ਦਾਨ ਕਰਦੇ ਆ। ਪਰ ਕਈਆਂ ਨੇ ਰਸੀਦ ਦੇ ਉੱਤੇ ਫਿਰ ਵੀ ਗੁਪਤ ਦਾਨ ਲਿਖਾਉਣਾ, ਜਾਂ ਪੱਠੇ ਦੇ ਉੱਤੇ ਗੁਪਤ ਦਾਨ ਲਿਖਾਉਣਾ, ਜਾਂ ਪੱਥਰ ਤੇ ਗੁਪਤ ਦਾਨ ਲਿਖਾਉਣਾ ਹੀ ਲਿਖਾਉਣਾ, ਕਿਉਂਕਿ ਹੋਰਨਾ ਨਾਸ ਨਹੀਂ ਹੁੰਦਾ। ਪਰ ਜਪਜੀ ਸਾਹਿਬ ਤਾਂ ਆਪਾਂ ਪੜ੍ਹਦੇ ਹਾਂ ਫੇਰ ਤੇ ਅੱਗਾ ਰੱਖੀ ਹੈ, ਉਹ ਵਾਹਿਗੁਰੂ ਦਾ ਸਾਰਾ ਕੁਝ ਦਿੱਤਾ ਹੋਇਆ, ਫੇਰ ਕੇ ਮੋੜ ਕੇ ਉਹਦਾ ਦਿੱਤਾ ਹੋਇਆ ਅਸੀਂ ਕੀ ਦਈਏ ਅੱਗੇ। ਜੋ ਕੁਝ ਸਾਡੇ ਕੋਲ ਹੈ ਉਹ ਤਾਂ ਸਾਰਾ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ, ਉਸੇ ਰਾਹ ਦਿੱਤਾ ਫੇਰ ਕੇ ਅੱਗਾ ਮੋੜ ਕੇ ਉਹਦੇ ਅੱਗੇ ਕੀ ਰੱਖੀਏ। ਉਹ ਵਾਹਿਗੁਰੂ ਦਾ ਦਾਨ ਲੈ ਕੇ ਅਸੀਂ ਅੱਗੇ ਵੱਡੇ ਦਾਤੇ ਬਣੇ ਰਹਿੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਉਹ ਪਰਮੇਸ਼ੁਰ ਵਾਹਿਗੁਰੂ ਸਾਰੇ ਜੀਆਂ ਨਾਲ ਦਾਤਾ ਹੈ। ਉਹ ਪਰਮੇਸ਼ੁਰ ਵਾਹਿਗੁਰੂ ਸਾਰਿਆਂ ਨੂੰ ਰਿਜਕ ਦਿੰਦਾ।
ਤੇਰੀ ਟੇਕ ਤੇਰਾ ਆਧਾਰ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਟੇਕ ਤੇਰਾ ਆਧਾਰ, ਇਹ ਵਾਹਿਗੁਰੂ ਤੇਰੀ ਟੇਕ ਹੈ, ਤੇਰਾ ਆਸਰਾ ਸਾਡੇ ਮਨ ਦੇ ਵਿੱਚ, ਜੋ ਤੂੰ ਕਰਦਾ ਤੂੰ ਕਰੇ ਸੋ ਹੋਏ, ਤੇਰੇ ਆਧਾਰ ਮਨ ਵਿੱਚ ਆਸਰਾ ਧਾਰੇ ਹੈ। ਜਿਵੇਂ ਅੱਜ ਭਗਤ ਨਾਮਦੇਵ ਜੀ ਦਾ ਪਵਿੱਤਰ ਦਿਹਾੜਾ, ਜਨਮ ਦਿਹਾੜਾ, ਭਗਤ ਨਾਮਦੇਵ ਜੀ ਦਾ ਜਦੋਂ ਆਪਾਂ ਜੀਵਨ ਵਿਚਾਰਦੇ ਹਾਂ, ਨਰਸੀ ਬਾਹਮਣੀ ਪਿੰਡ ਮਹਾਰਾਸ਼ਟਰ ਦੇ ਵਿੱਚ ਸਤਾਰੇ ਜ਼ਿਲ੍ਹੇ ਦੇ ਵਿੱਚ ਭਗਤ ਜੀ ਦਾ ਜੀਵਨ ਜਦੋਂ ਪੜ੍ਹਦੇ ਹਾਂ, ਮਹਾਨ ਪ੍ਰੇਮਾ ਭਗਤੀ ਕਰਨ ਵਾਲੇ ਭਗਤ ਜੀ ਦੇ ਮਾਤਾ ਪਿਤਾ ਉਹ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਭਗਤ ਨੇ। ਭਗਤ ਜੀ ਦੇ ਪਿਤਾ ਜੀ ਹਮੇਸ਼ਾ ਉਸ ਪਰਮੇਸ਼ਰ ਵਾਹਿਗੁਰੂ ਦੇ ਸਰਗੁਣ ਸਰੂਪ ਦੇ ਅੱਗੇ ਚੌਂਕੜਾ ਮਾਰ ਕੇ ਬੈਠਦੇ ਆ, ਭਗਤੀ ਕਰਦੇ ਆ। ਦੋਵੇਂ ਭਗਤ ਅਤੇ ਭਗਤਣੀ ਦੇ ਘਰ ਦੇ ਵਿੱਚ ਭਗਤ ਜੀ ਦਾ ਜਦੋਂ ਜਨਮ ਹੁੰਦਾ ਹੈ ਤਾਂ ਮਨ ਦੇ ਵਿੱਚ ਐਸਾ ਉਸ ਵੇਲੇ ਗੁਰਸੰਗਤ ਜੀ ਭਗਤ ਦੇ ਰੰਗ ਚੜ੍ਹਦਾ ਹੈ, ਭਗਤ ਜੀ ਦਾ ਬਚਪਨ ਤੋਂ ਹੀ ਜੀਵਨ ਭਗਤੀ ਵਾਲਾ ਹੋ ਜਾਂਦਾ ਹੈ। ਭਗਤ ਨਾਮਦੇਵ ਜੀ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ ਬੜਾ ਅਚਰਜ ਜੀਵਨ ਹੈ। ਇਤਿਹਾਸਕਾਰ ਲਿਖਦੇ ਆ ਵੀ ਇੱਕ ਦਿਨ ਪਿਤਾ ਜੀ ਨੇ ਕਿਤੇ ਬਾਹਰ ਜਾਣਾ ਹੈ, ਰੋਜ਼ਾਨਾ ਠਾਕੁਰ ਜੀ ਨੂੰ ਦੁੱਧ ਦਾ ਭੋਗ ਲਵਾਉਂਦੇ ਆ, ਅੱਜ ਭਗਤ ਜੀ ਦੀ ਡਿਊਟੀ ਲਾ ਦਿੱਤੀ ਆ ਕਿ ਭਗਤ ਜੀ ਨੇ ਵੇਖਿਆ ਵੀ ਮੇਰੇ ਪਿਤਾ ਜੀ ਰੋਜ਼ ਦੁੱਧ ਨੂੰ ਭੋਗ ਲਵਾਉਂਦੇ ਆ ਤੇ ਅੱਜ ਮੇਰੀ ਡਿਊਟੀ ਲਾਈ ਹੈ। ਠਾਕੁਰ ਨੂੰ ਕਹਿ ਰਹੇ ਆ, ਹੇ ਠਾਕੁਰ ਦੁੱਧ ਨੂੰ ਭੋਗ ਲਾ, ਜੇ ਤੂੰ ਭੋਗ ਲਾਏਗਾ ਫਿਰ ਅਸੀਂ ਵਰਤਾਂਗੇ। ਹੁਣ ਪਿਤਾ ਤਾਂ ਅਰਦਾਸ ਕਰਕੇ ਮੂੰਹ ਚੱਕ ਲੈਂਦਾ ਸੀ ਰੋਜ਼, ਪਰ ਭਗਤ ਜੀ ਨੇ ਹੱਠ ਧਾਰ ਲਿਆ। ਹੁਣ ਬਚਪਨ ਸੀ, ਬਾਲਪਨ ਸੀ, ਭੋਲਾ ਭਾ ਸੀ, ਭੋਲਾ ਭਾ ਦੇਖ ਕੇ ਕਹਿੰਦੇ ਭੋਲੇ ਭਾਏ ਮਿਲਾ ਰਗੜ ਆਇਆ। ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਨਾਮਦੇਵ ਜੀ ਦੇ ਦੁੱਧ ਨੂੰ ਭੋਗ ਲਾਇਆ। ਇਸੇ ਤਰ੍ਹਾਂ ਦੇ ਕੌਤਕ 72 ਦਾ ਜ਼ਿਕਰ ਆਉਂਦਾ, 72 ਵਾਰ ਸਰਗੁਣ ਸਰੂਪ ਨੇ ਪ੍ਰਤੱਖ ਰੂਪ ਵਿੱਚ ਭਗਤ ਨਾਮਦੇਵ ਜੀ ਨੂੰ ਦਰਸ਼ਨ ਦਿੱਤਾ। ਭਗਤ ਜੀ ਦੀ ਬੜੀ ਸ਼ੋਭਾ ਸੰਸਾਰ ਦੇ ਵਿੱਚ ਪ੍ਰਗਟ ਹੋਈ। ਜ਼ਿਕਰ ਆਉਂਦਾ ਵੀ ਭਗਤ ਜੀ ਮਹਾਰਾਸ਼ਟਰ ਤੋਂ ਚੱਲ ਕੇ ਵੱਖ ਵੱਖ ਥਾਵਾਂ ਤੇ ਹੁੰਦੇ ਹੋਏ ਪ੍ਰੇਮਾ ਭਗਤੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ। ਵਿਚਰਦਿਆਂ ਵਿਚਰਦਿਆਂ ਦਿੱਲੀ ਦੇ ਇਲਾਕੇ ਵਿੱਚ ਆਏ ਹੈ। ਇੱਥੇ ਉਸ ਵੇਲੇ ਲੋਧੀਆਂ ਦਾ ਰਾਜ ਹੈ। ਜੇਕਰ ਆਉਂਦਾ ਵੀ ਸਿਕੰਦਰ ਲੋਧੀ ਦਾ ਰਾਜ ਸੀ ਉਸ ਵੇਲੇ। ਭਗਤ ਜੀ ਦਰਿਆ ਦੇ ਕੰਢੇ ਬੈਠੇ ਹੈ। ਉਹ ਸਮੇਂ ਜੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ, ਐਸੀ ਕੁਰੀਤੀ ਸੀ ਸਮਾਜ ਦੇ ਵਿੱਚ, ਉਹਦੇ ਘਰ ਵਾਲੇ ਨੂੰ ਨਾਲ ਸਤੀ ਹੋਣਾ ਪੈਂਦਾ। ਇਹ ਤਾਂ ਗੁਰੂ ਅਮਰਦਾਸ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਇਹ ਸਤੀ ਪ੍ਰਥਾ ਸਤਿਗੁਰੂ ਜੀ ਨੇ ਮਿਟਾ ਦਿੱਤੀ। ਕਹਿੰਦੇ ਭਗਤ ਜੀ ਸਮਾਧੀ ਵਿੱਚ ਬੈਠੇ ਆ, ਇੱਕ ਕੋਈ ਮੁਰਦੇ ਨੂੰ ਲਈ ਜਾ ਰਹੇ ਹੈ, ਉਹਦੇ ਨਾਲ ਉਹਦੇ ਘਰ ਵਾਲੇ ਜੀ ਨੂੰ ਸਤੀ ਕਰਨਾ, ਉਹਨੂੰ ਵੀ ਨਾਲ ਨਾਲ ਲਈ ਜਾ ਰਹੇ ਆ। ਸਿਆਣੀਆਂ ਮਾਈਆਂ ਕਹਿਣ ਲੱਗੀਆਂ, ਐ ਬੇਟੀ ਤੈਂ ਪਤੀ ਦੀ ਚਿਖਾ ਵਿੱਚ ਸੜ ਕੇ ਮਰ ਜਾਣਾ ਜਿਉਂਦੀ ਨੇ, ਆਹ ਭਗਤ ਨਾਮਦੇਵ ਬੈਠਾ ਸੁਣਿਆ ਵੀ ਪੁੱਜਿਆ ਹੋਇਆ ਸੰਤ ਹੈ, ਤੂੰ ਇਹਦੇ ਮੱਥਾ ਚਰਨੀ ਟੇਕ ਲੈ, ਤੇਰਾ ਭਲਾ ਹੋ ਜਾਵੇਗਾ। ਉਹ ਲੜਕੀ ਨੇ ਭਗਤ ਨਾਮਦੇਵ ਜੀ ਨੂੰ ਮੱਥਾ ਟੇਕਿਆ। ਭਗਤ ਜੀ ਨੇ ਨੇਤਰ ਬੰਦ ਨੇ ਧਿਆਨ ਵਿੱਚ ਬੈਠੇ ਹੀ ਸਿਰ ਤੇ ਹੱਥ ਰੱਖ ਕੇ ਅਸੀਸ ਦੇ ਦਿੱਤੀ, ਪੁੱਤਰ ਬੁੱਢ ਸੁਹਾਗਣ ਹੋ ਗਏ। ਉਹ ਲੜਕੀ ਹੈਰਾਨ ਹੋ ਗਈ, ਮੇਰਾ ਤਾਂ ਪਤੀ ਚੜ੍ਹਾਈ ਕਰ ਗਿਆ, ਮੈਨੂੰ ਬੁੱਢ ਸੁਹਾਗਣ ਦਾ ਇਹ ਬਚਨ ਕਰ ਰਹੇ ਹੈ ਉਹਨੇ ਭਗਤ ਜੀ ਦੇ ਚਰਨ ਪਕੜ ਲਏ। ਕਹਿਣ ਲੱਗੇ ਭਗਤ ਜੀ ਤੁਸੀਂ ਦੇਖੋ ਬਚਨ ਕੀਤਾ ਵੀ ਬੁੱਢ ਸੁਹਾਗਣ ਹੋਵੇ, ਮੇਰਾ ਪਤੀ ਚੜ੍ਹਾਈ ਕੀਤਾ ਹੋਇਆ, ਤੁਸੀਂ ਇਹ ਬਚਨ ਕਹੋਗੇ ਜਾਂ ਤਾਂ ਇਹ ਝੂਠਾ ਜਾਂ ਮੇਰੇ ਪਤੀ ਨੂੰ ਜਿਉਂਦਾ ਕਰੋ। ਬੜਾ ਵਿਸਥਾਰ ਦਾ ਪ੍ਰਸੰਗ ਆ, ਮੈਂ ਸੂਖਮ ਬੇਨਤੀ ਕਰਾਂ, ਪਰਮੇਸ਼ਰ ਨੇ ਐਸੀ ਕਲਾ ਵਰਤਾਈ ਉਹਦਾ ਪਤੀ ਜਿਉਂਦਾ ਹੋ ਗਿਆ। ਸਾਰੇ ਦਿੱਲੀ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਭਗਤ ਜੀ ਦੀ ਵਡਿਆਈ ਹੋ ਗਈ, ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ ਆੜ ਵਾਮ ਕੋ ਸੀਪਰ ਹੋ ਲਾਖੀਣਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਚਨ ਹੈ। ਇਹ ਸੋਭਾ ਬਾਦਸ਼ਾਹ ਦੇ ਵੀ ਕੰਨੀ ਪਈ ਹੈ। ਜਦੋਂ ਕਿਸੇ ਪ੍ਰਭੂ ਪਿਆਰੇ ਦੀ ਸੋਭਾ ਹੋਵੇ, ਸੰਗਤਾਂ ਦੀ ਲੋਕਾਂ ਦੀ ਭੀੜ ਹੋਣ ਲੱਗ ਜਾਵੇ, ਅਕਸਰ ਜਿਹੜੇ ਸਿਆਸੀ ਲੋਕ ਹੁੰਦੇ ਉਹਨਾਂ ਨੂੰ ਫਿਕਰ ਪੈ ਜਾਂਦਾ ਵੀ ਕਿਤੇ ਸਾਡੇ ਉਲਟ ਨਾ ਚੱਲ ਪਏ। ਸਿਕੰਦਰ ਲੋਧੀ ਨੇ ਭਗਤ ਜੀ ਨੂੰ ਬੁਲਾਇਆ, ਕਹਿਣ ਲੱਗਿਆ ਵੀ ਮੇਰੀ ਮਰੀ ਹੋਈ ਬਹੂ ਜਿਉਂਦੀ ਕਰ। ਮੈਂ ਸੁਖਮ ਬੇਨਤੀ ਕਰ ਰਿਹਾ, ਬੜੇ ਵਿਸਥਾਰ ਦੇ ਪ੍ਰਸੰਗ ਨੇ ਇਹ। ਭਗਤ ਜੀ ਨੇ ਬਾਣੀ ਦੇ ਵਿੱਚ ਬਚਨ ਆਇਆ, ਭਗਤ ਜੀ ਕਹਿੰਦੇ ਹੇ ਬਾਦਸ਼ਾਹ ਮਰੀ ਹੋਈ ਗਊ ਕਿਵੇਂ ਜਿਉਂਦੀ ਹੋ ਸਕਦੀ ਹੈ? ਕਹਿੰਦਾ ਜਿਵੇਂ ਉਹ ਬ੍ਰਾਹਮਣੀ ਦਾ ਪਤੀ ਜਿਉਂਦਾ ਕੀਤਾ ਵੀ ਮੇਰੀ ਵੀ ਮਰੀ ਗਊ ਜਿਉਂਦੀ ਕਰ। ਭਗਤ ਜੀ ਕਹਿਣ ਲੱਗੇ ਉਹ ਮੈਂ ਨਹੀਂ ਜਿਉਂਦਾ ਕੀਤਾ, ਤਾਂ ਪਰਮੇਸ਼ਰ ਨੇ ਜਿਉਂਦਾ ਕੀਤਾ। ਤੇਰੀ ਟੇਕ ਤੇਰਾ ਆਧਾਰ, ਮੈਨੂੰ ਤਾਂ ਉਸੇ ਦਾ ਆਸਰਾ, ਉਸੇ ਦੀ ਟੇਕ ਹੈ, ਮੇਰੇ 'ਚ ਤਾਂ ਕੋਈ ਜ਼ੋਰ ਨਹੀਂ। ਉਦੋਂ ਕੀਤੇ ਤੋਂ ਬਿਨਾਂ ਕੁਝ ਨਹੀਂ ਹੁੰਦਾ, ਮੇਰੇ 'ਚ ਕੋਈ ਸ਼ਕਤੀ ਨਹੀਂ ਮੈਂ ਤੇਰੀ ਗਊ ਜਿਉਂਦੀ ਕਰ ਸਕਾਂ। ਬਾਦਸ਼ਾਹ ਕਹਿਣ ਲੱਗਿਆ ਨਾਮਦੇਵ ਮੈਨੂੰ ਨਹੀਂ ਪਤਾ, ਜਾਂ ਤਾਂ ਗਊ ਜਿਉਂਦੀ ਕਰ, ਨਹੀਂ ਤਾਂ ਤੈਨੂੰ ਤਲਵਾਰ ਦੇ ਨਾਲ ਸਿਰ ਧੜ ਤੋਂ ਵੱਖਰਾ ਕਰ ਦੇਣਾ, ਜਾਂ ਫਿਰ ਤੀਸਰਾ ਰਸਤਾ ਹੈ ਤੂੰ ਰਾਮ ਰਾਮ ਕਹਿਣਾ ਛੱਡ ਕੇ ਅੱਲਾ ਅੱਲਾ ਕਹਿਣ ਲੱਗ ਜਾ। ਭਗਤ ਜੀ ਕਹਿਣ ਲੱਗੇ ਭਾਵੇਂ ਮੈਂ ਅੱਲਾ ਅੱਲਾ ਕਹਿ ਦਿੰਦਾ ਰੰਗ ਵਿੱਚ ਆਇਆ, ਪਰ ਅੱਜ ਤੂੰ ਜ਼ਬਰਦਸਤੀ ਕਹਾਉਣਾ, ਮੈਂ ਜ਼ਬਰਦਸਤੀ ਨਹੀਂ ਕਹਿਣਾ। ਤੂੰ ਵਿਆਪਕ ਵਾਹਿਗੁਰੂ ਦਾ ਜੋ ਨਾਮ ਜਪ ਰਿਹਾ ਮੈਂ ਉਹ ਹੀ ਜਪਾਂਗਾ। ਭਾਵੇਂ ਮਾਂ ਵੀ ਆਈ, ਕਹਿਣ ਲੱਗੀ ਪੁੱਤਰ ਰੋਜ਼ ਤੂੰ ਕਦੇ ਰੰਗ ਵਿੱਚ ਆਇਆ, ਕੋਈ ਨਾਂ ਲੈਣਾ ਹੈ, ਕਦੇ ਬੀਠਲ ਕਹਿਣਾ ਹੈ, ਕਦੇ ਗੋਬਿੰਦ ਕਹਿਣਾ ਹੈ, ਕਦੇ ਨਾਰਾਇਣ ਕਹਿਣਾ ਹੈ। ਕਿਉਂਕਿ ਭਗਤ ਜੀ ਦੇ ਮਾਤਾ ਰਾਜਾ ਬਾਈ ਜੀ ਦੇ ਨਾਲ ਸ਼ਾਦੀ ਹੋਈ, ਚਾਰ ਪੁੱਤਰ ਤੇ ਇੱਕ ਧੀ ਸੀ, ਉਹਨਾਂ ਦੇ ਨਾਮ ਵੀ ਭਗਤ ਜੀ ਨੇ ਐਸੇ ਰੱਖੇ, ਇੱਕ ਦਾ ਨਾਮ ਨਾਰਾਇਣ, ਇੱਕ ਦਾ ਨਾਮ ਗੋਬਿੰਦ ਰੱਖਿਆ, ਇੱਕ ਦਾ ਨਾਮ ਬੀਠਲ ਰੱਖਿਆ, ਪਰਮੇਸ਼ਰ ਦੇ ਨਾਵਾਂ 'ਚ ਨਾਮ ਰੱਖੇ ਆ। ਭਗਤ ਜੀ ਕਹਿਣ ਲੱਗੇ ਮਾਂ ਭਾਵੇਂ ਮੈਂ ਬੜੇ ਨਾਮ ਪਰਮੇਸ਼ਰ ਦੇ ਜਪਦਾ, ਕਿਰਤਮ ਨਾਮ ਕਥੇ ਤੁਰ ਜਾਏਗਾ, ਸਤਨਾਮ ਤੇਰਾ ਪਰਾ ਪੂਰਵਲਾ, ਪਰ ਮਾਂ ਮੈਂ ਅੱਜ ਇਹਦੇ ਕਹੇ ਤੇ ਆਪਣਾ ਧਰਮ ਨਹੀਂ ਛੱਡਣਾ, ਧਰਮ ਨਹੀਂ ਤਿਆਗਣਾ। ਉਹ ਮਨੁੱਖੀ ਕੀ ਜਿਹਨੇ ਲਾਲਚ ਵਿੱਚ ਆ ਕੇ ਜਾਂ ਮੌਤ ਦੇ ਭੈ ਤੋਂ ਆ ਕੇ ਧਰਮ ਤਿਆਗ ਦਿੱਤਾ। ਅੱਜ ਬੜੇ ਲੋਕ ਪੰਜਾਬ ਦੀ ਧਰਤੀ ਤੇ, ਹਿੰਦੁਸਤਾਨ ਦੀ ਧਰਤੀ ਤੇ ਥੋੜੇ ਥੋੜੇ ਲਾਲਚ ਵਿੱਚ ਆ ਕੇ, ਥੋੜੀ ਮਾਇਆ ਪਿੱਛੇ ਆਪਣੇ ਧਰਮ ਨੂੰ ਛੱਡ ਰਹੇ ਆ। ਉਹ ਭੁੱਲ ਗਏ ਜਿਸ ਧਰਮ ਦੇ ਵਿੱਚ ਜਾ ਰਹੇ ਆ, ਉੱਥੇ ਤਾਂ ਇੱਕ ਸ਼ਹੀਦ ਕਹਿ ਰਹੇ ਨੇ, ਇੱਥੇ ਤਾਂ ਸ਼ਹੀਦਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਨੇ, ਉੱਥੇ ਤਾਂ ਇੱਕ ਨੂੰ ਸਰੀਰ ਤੇ ਟੰਗਿਆ, ਇੱਥੇ ਤਾਂ ਬੇਅੰਤ ਸ਼ਹੀਦ ਆ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੜਾਏ ਗਏ, ਇੱਥੇ ਤਾਂ ਨਿੱਕੀ ਤੋਂ ਨਿੱਕੀ ਉਮਰ ਦੇ ਸ਼ਹੀਦ ਨੇ, ਵੱਡੀ ਤੋਂ ਵੱਡੀ ਉਮਰ ਦੇ ਸ਼ਹੀਦ ਨੇ, ਇੱਥੇ ਤਾਂ ਇਸਤਰੀਆਂ ਵੀ ਸ਼ਹੀਦ ਨੇ, ਮਾਈਆਂ ਵੀ ਸ਼ਹੀਦ ਨੇ, ਭਾਈ ਵੀ ਸ਼ਹੀਦ ਨੇ। ਉਹ ਭੁਲੇਖੇ ਵਿੱਚ ਲੋਕ ਨੇ ਜਿਹੜਾ ਧਰਮ ਛੱਡ ਕੇ ਕਿਸੇ ਹੋਰ ਦੂਸਰੇ ਧਰਮ ਦੇ ਵਿੱਚ ਪ੍ਰਵੇਸ਼ ਕਰ ਰਿਹਾ, ਲਾਲਚ ਵਿੱਚ ਆ ਕੇ ਜਾਂ ਕਿਸੇ ਭੈ ਵਿੱਚ ਆ ਕੇ, ਉਹਨੂੰ ਪਰਮੇਸ਼ਵਰ ਨੇ ਪ੍ਰਵਾਨ ਨਹੀਂ ਕਰਨਾ। ਗੁਰੂ ਨਾਨਕ ਨੇ ਕਿਸੇ ਦਾ ਧਰਮ ਨਹੀਂ ਛੁਡਾਇਆ, ਮਹਾਰਾਜ ਨੇ ਕਿਹਾ ਭਾਈ ਆਪਣੇ ਆਪਣੇ ਧਰਮ ਵਿੱਚ ਪੱਕੇ ਰਹੋ। ਹਾਂ, ਜਿਹਨੇ ਸਿੱਖੀ ਧਾਰਨੀ ਹੈ ਉਹ ਸਿੱਖੀ ਵਿੱਚ ਪਰਪੱਕ ਰਹੇ। ਕਈ ਲੋਕ ਅੱਜ ਸਿੱਖੀ ਦਾ ਲਿਬਾਸ ਧਾਰ ਕੇ ਹੋਰ ਧਰਮਾਂ ਦੇ ਵਿੱਚ
ਪਖੰਡ ਕਰ ਰਹੇ ਨੇ, ਨਾਮ ਦੇ ਨਾਲ ਆਪਣੇ ਫੇਰ ਸਿੰਘ ਲਗਾਇਆ ਹੋਇਆ, ਪਰ ਬਣੇ ਹੋਏ ਹੋਰ ਧਰਮਾਂ ਦੇ ਪ੍ਰਚਾਰਕ ਨੇ। ਇੱਥੋਂ ਹੀ ਉਹਨਾਂ ਦੇ ਕੁਝ ਕੋਝੀ ਚਾਲ ਪਤਾ ਪ੍ਰਗਟ ਹੁੰਦੀ ਹੈ ਸੰਗਤ ਜੀ, ਜੇ ਉਹਨਾਂ ਨੇ ਆਪਣਾ ਧਰਮ ਬਦਲ ਹੀ ਲਿਆ ਤਾਂ ਨਾਮ ਨਾਲ ਸਿੰਘ ਕਿਉਂ ਲਾਉਂਦੇ ਆ, ਸਿੱਖੀ ਵਾਲਾ ਲਿਬਾਸ ਦਸਤਾਰ ਕਿਉਂ ਧਾਰਨ ਕਰਦੇ ਆ, ਉਹ ਸਿੱਖੀ ਵਾਲਾ ਲਿਬਾਸ ਵੀ ਫਿਰ ਛੱਡ ਦੇਣ, ਉਹ ਲੋਕਾਂ ਵਿੱਚ ਵਹਿਮ ਪਾ ਰਹੇ ਆ, ਭਰਮ ਪਾ ਰਹੇ ਆ। ਭਗਤ ਜੀ ਕਹਿਣ ਲੱਗੇ, ਮਾਂ ਜੇ ਤੂੰ ਕਹਿੰਦੇ ਆ ਮੈਂ ਧਰਮ ਛੱਡ ਦਿਆਂ, ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਂ ਏ। ਅੱਜ ਭਗਤ ਨਾਮਦੇਵ ਜੀ ਵੇਖੋ, ਵਸਤਰ ਰੰਗ ਕੇ ਗੁਜ਼ਾਰਾ ਕਰਦੇ ਸੀ, ਸੰਸਾਰ ਕਰਕੇ ਮਾਇਆ ਕਰਕੇ ਕਿੰਨੀ ਗਰੀਬੀ। ਇੱਥੇ ਤੱਕ ਜ਼ਿਕਰ ਆਉਂਦਾ ਹੈ ਕਿ ਬਾਦਸ਼ਾਹ ਨੇ ਭਗਤ ਜੀ ਦੀ ਛੱਪਰੀ ਢਹਾ ਦਿੱਤੀ ਸੀ, ਕਾਨਿਆਂ ਦੀ ਛੱਪਰੀ ਪਰਮੇਸ਼ਰ ਨੇ ਆਪ ਬੰਨੀ। ਅੱਜ ਤਾਂ ਫਿਰ ਵੀ ਇੱਦਾਂ ਦੇ ਮਕਾਨ ਨੇ, ਜੇ ਗਰੀਬੀ ਹੈ ਅਸੀਂ ਧਰਮ ਛੱਡ ਰਹੇ ਹਾਂ। ਭਗਤ ਨਾਮਦੇਵ ਜੀ ਦੇ ਜੀਵਨ ਤੋਂ ਸਿੱਖਿਆ ਲਈ, ਜੇ ਮਾਂ ਨੇ ਪ੍ਰੇਰਣਾ ਕੀਤੀ ਤਾਂ ਮਾਂ ਨੂੰ ਕਹਿ ਦਿੱਤਾ, ਹੇ ਮੇਰੀ ਮਾਂ, ਜੇ ਤੂੰ ਮੈਨੂੰ ਮੇਰੇ ਧਰਮ ਤੋਂ ਛੱਡਣ ਦੀ ਪ੍ਰੇਰਣਾ ਦੇ ਰਹੀ ਹੈ, ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਂ ਏ, ਨਾ ਮੈਂ ਤੇਰਾ ਪੁੱਤ ਆ ਨਾ ਤੂੰ ਮੇਰੀ ਮਾਂ ਏ, ਫਿਰ ਧਰਮ ਛੱਡਣ ਲਈ ਨਾ ਕਹਿ। ਭਗਤ ਜੀ ਨੂੰ 7.5 ਘੜੀਆਂ ਦਾ ਟਾਈਮ ਦਿੱਤਾ ਗਿਆ, ਜਿਸ ਵੇਲੇ 7 ਘੜੀਆਂ ਸਮਾਧੀ ਲਾਈ ਗਈ, ਪਰਮੇਸ਼ਰ ਦੀ ਸਿਫਤ ਕਰਦਿਆਂ ਬਤੀਤ ਹੋਈ, ਪਹਿਰੇਦਾਰ ਨੇ ਆ ਕੇ ਦੱਸਿਆ ਬਾਦਸ਼ਾਹ ਨੂੰ ਵੀ, ਆ ਬਾਦਸ਼ਾਹ 7 ਘੜੀਆਂ ਬਤੀਤ ਹੋ ਗਈ, ਅੱਧੀ ਘੜੀ ਰਹਿ ਗਈ। ਉਸ ਵੇਲੇ ਪਰਮੇਸ਼ਰ ਵਾਹਿਗੁਰੂ ਨੇ ਪ੍ਰਗਟ ਹੋ ਕੇ ਉਹਦੀ ਗਊ ਜਿਉਂਦੀ ਕਰ ਦਿੱਤੀ। ਜ਼ਿਕਰ ਆਉਂਦਾ ਭਗਤ ਨੂੰ ਪੁੱਛਿਆ, ਏ ਨਾਮਦੇਵ, ਕਹੋ ਤਾਂ ਧਰਮੇ ਕੋਡੀ ਕਰੋ, ਕਹੋ ਤਾਂ ਲੈ ਕਰ ਉੱਪਰ ਧਰੋ। ਹੇ ਨਾਮਦੇਵ, ਜੇ ਕਹੇ ਧਰਤੀ ਪੁੱਠੀ ਕਰ ਦਿੰਦੇ ਹਾਂ, ਜੇ ਕਹੇ ਬਾਦਸ਼ਾਹ ਦੇ ਸਿਰ ਤੇ ਧਰਤੀ ਦਾ ਬੋਝ ਪਾ ਦਿੰਦੇ ਹਾਂ, ਲੈ ਕਰ ਉੱਪਰ ਧਰੋ। ਭਗਤ ਜੀ ਕਹਿਣ ਲੱਗੇ, ਹੈ ਵਾਹਿਗੁਰੂ, ਕਾਹਨੂੰ ਇਹਨੇ ਲੋਕਾਂ ਨੂੰ ਤਕਲੀਫ ਦੇਣੀ ਹੈ, ਜਿਹਦੇ ਪਿੱਛੇ ਹੱਠ ਕਰੀ ਬੈਠਾ ਉਹ ਮਰੀ ਹੋਈ ਗਊ ਜਿਉਂਦੀ ਕਰ ਦਿਓ। ਪਰਮੇਸ਼ਰ ਨੇ ਕਹਿੰਦੇ, ਮਰੀ ਹੋਈ ਗਊ ਜਦੋਂ ਜਿਉਂਦੀ ਕੀਤੀ, ਅਸੀਂ ਕਲਾ ਵਰਤੀ, ਉਹ ਸਿਕੰਦਰ ਲੋਧੀ ਵਰਗੇ ਵੀ ਭਗਤ ਨਾਮਦੇਵ ਜੀ ਦੇ ਚਰਨੀ ਆ ਕੇ ਡਿੱਗੇ। ਅੱਜ ਐਸੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਗੁਰਸਿੱਖ ਬੈਠੇ ਹੈ, ਉੱਥੇ ਉੱਥੇ ਸਾਰੇ ਥਾਵਾਂ ਤੇ ਆਪਣੀ ਸਰਧਾ ਕੀਬੇ ਨਾਲ ਮਨਾ ਰਹੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਥਾਂ ਹਰ ਗੁਰਦੁਆਰੇ ਦੇ ਵਿੱਚ, ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸਥਾਨ ਆ, ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਹੋਏ ਆ, ਭੋਗ ਪਾਏ ਜਾਣਗੇ। ਸੰਗਤ ਜੀ, ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਭਗਤ ਜੀ ਦੇ ਜਨਮ ਦਿਹਾੜੇ ਦੀ। ਭਗਤ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਹੈ, ਕਿਵੇਂ ਉਹਨਾਂ ਨੇ ਗਰੀਬੀ ਹੁੰਦਿਆਂ ਹੋਇਆਂ ਵੀ ਧਰਮ ਨਹੀਂ ਛੱਡਿਆ, ਕਿਵੇਂ ਉਹਨਾਂ ਨੇ ਸਵਾਸ ਸਵਾਸ ਨਾਮ ਜਪਿਆ, ਉਹਨਾਂ ਦੇ ਜੀਵਨ ਤੋਂ ਅਸੀਂ ਸੇਧ ਲੈਣੀ ਆ। ਉਹਨਾਂ ਨੇ ਜੋ ਅੱਜ ਬਚਨ ਮਹਾਰਾਜ ਦਾ ਹੈ, ਤੇਰਾ ਜੋਰ ਤੇਰੀ ਮਨ ਟੇਕ, ਇਹ ਵਾਹਿਗੁਰੂ ਤੇਰਾ ਹੀ ਜੋਰ ਆ, ਤੇਰੇ ਹੀ ਮਨ ਵਿੱਚ ਟੇਕ ਹੈ, ਤੇਰੇ ਹੀ ਆਧਾਰ ਅਸੀਂ ਆਸਰਾ ਤੱਕਿਆ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਆ,
ਤੂੰ ਹੈ ਤੂੰ ਬਨਹਾਰ,
ਹੇ ਵਾਹਿਗੁਰੂ ਜੀ ਤੂੰ ਹੁਣ ਵਰਤਮਾਨ ਵਿੱਚ ਹੈ ਤੇ ਪਿੱਛੇ ਭੂਤਕਾਲ ਵਿੱਚ ਵੀ ਤੂੰ ਸੀ, ਅੱਗੇ ਭਵਿੱਖਤ ਕਾਲ ਵਿੱਚ ਵੀ ਤੂੰ ਹੀ ਹੋਣਾ। ਇਹ ਨਹੀਂ ਵੀ ਹੁਣ ਕੋਈ ਹੋਰ ਰੱਬ ਦੀ ਡਿਊਟੀ ਆ ਗਈ, ਪਿੱਛੇ ਕੋਈ ਹੋਰ ਰੱਬ ਸੀ, ਅਗਾਂਹ ਕਿਸੇ ਦੀ ਹੋਰ ਡਿਊਟੀ ਬਦਲ ਜਾਣੀ, ਨਹੀਂ। ਉਹ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਤੂੰ ਸਦਾ ਸਦਾ ਤੂੰ ਹੀ ਹੈ।
ਪਰਮ ਅਗਾਦ ਉੱਚ ਅਪਾਰ,
ਪਰ ਉਹ ਵਾਹਿਗੁਰੂ ਮਨ ਦੀ ਗਮਤਾ ਤੋਂ ਪਰੇ ਹੈ, ਮਨ ਦੀ ਪਹੁੰਚ ਤੇ ਨਹੀਂ ਹੈ, ਮਨ ਕਰਕੇ ਉਹ ਅਗਮ ਹੈ, ਬੁੱਧੀ ਕਰਕੇ ਉਹ ਅਗਾਧ ਹੈ, ਬੁੱਧੀ ਕਰਕੇ ਅਸੀਂ ਉਹਨੂੰ ਉਹਦੀ ਡੂੰਘਾਈ ਨੂੰ ਨਾਪ ਨਹੀਂ ਸਕਦੇ। ਊਚ ਉੱਚਿਆਂ ਤੋਂ ਵੀ ਉੱਚਾ ਹੈ, ਸੰਸਾਰ ਦੇ ਵਿੱਚ ਬੜੇ ਉੱਚੇ ਬਣੇ ਨੇ, ਪਰ ਉੱਚਿਆਂ ਤੋਂ ਵੀ ਉੱਚਾ ਹੈ। ਅਪਾਰ ਉਹ ਨਾ ਕੋਈ ਉਰਲਾ ਪਾਸਾ ਨਾ ਕੋਈ ਪਰਲਾ ਪਾਸਾ, ਉਹ ਅਰਾਰ ਪਾਰ ਤੋਂ ਵੀ ਰਹਿਤ ਹੈ,
ਮੁਕਤ ਸੀ ਰਹਿ ਤਿਨ ਭਉ ਦੁਖ ਨਾਹੀ।
ਜਿਹੜਾ ਉਹਨੂੰ ਸੇਵ ਹੈ ਕਹੀਏ, ਸਿਮਰਨ ਕਰਦਾ, ਉਹਦਾ ਜਾਪ ਕਰਦਾ, ਉਹਨੂੰ ਜਪਦਾ, ਜਾਲ ਕਰਦਾ, ਉਹਨੂੰ ਕੀ ਫਲ ਮਿਲਦਾ? ਮਹਾਰਾਜ ਕਹਿੰਦੇ ਤਿਨ ਭਉ ਦੁੱਖ ਨਾਹੀ, ਉਹਦਾ ਭੈ ਮਿਟ ਜਾਂਦਾ। ਉਹਦੇ ਸਾਰੇ ਤਰ੍ਹਾਂ ਦੇ ਜਿਹੜੇ ਭੈ ਨੇ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ। ਫਿਰ ਨਾਲ ਮਹਾਰਾਜ ਕਹਿੰਦੇ ਦੁੱਖ ਨਾਹੀ, ਦੁੱਖ ਵਿਨਸੇ ਸੁੱਖ ਪਾਇਆ। ਉਹਦੇ ਸਾਰੇ ਦੁੱਖ ਮਿਟ ਜਾਂਦੇ, ਸੁੱਖ ਦੀ ਪ੍ਰਾਪਤੀ ਲੋਕ ਦੇ ਪ੍ਰਲੋਕ ਵਿੱਚ ਹੋ ਜਾਂਦੀ ਹੈ।
ਪ੍ਰਸਾਦ ਨਾਨਕ ਗੁਣ ਗਾਹੇ।
ਹਾਂ, ਜੇ ਕੋਈ ਕਹੇ ਵੀ ਮੈਂ ਆਪ ਹੀ ਨਾਮ ਜਪ ਲੈਂਦਾ, ਜਿਵੇਂ ਅੱਜ ਬਹੁਤਾ ਸੰਸਾਰ ਕਹਿੰਦਾ ਵੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਗੁਰੂ ਧਾਰਨ ਦੀ ਕੀ ਲੋੜ ਹੈ, ਅਸੀਂ ਤਾਂ ਕੋਈ ਮਾੜਾ ਕੰਮ ਕਰਦੇ ਹੀ ਨਹੀਂ, ਚੰਗਾ ਹੀ ਕਰਦੇ ਹਾਂ, ਨਾਮ ਜਪਦੇ ਹਾਂ, ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਗੁਰੂ ਘਰ ਜਾਂਦੇ ਹਾਂ, ਸੇਵਾ ਕਰਦੇ ਹਾਂ, ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਉਹ ਭੁੱਲ ਗਏ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਆਪ ਛਕਿਆ। ਗੁਰੂ ਗੋਬਿੰਦ ਸਿੰਘ ਜੀ ਕੋਈ ਮਾੜਾ ਕੰਮ ਕਰਦੇ ਸੀ? ਕੋਈ ਪਾਪ ਕਰਦੇ ਸੀ? ਉਹਨਾਂ ਨੂੰ ਕੀ ਲੋੜ ਸੀ? ਫਿਰ ਉਹਨਾਂ ਨੇ ਪਹਿਲਾਂ ਆਪਣੇ ਪਰਿਵਾਰ ਨੂੰ ਸਿਖਾਇਆ, ਸਮੇਤ ਮਾਤਾ ਦੇ, ਸਮੇਤ ਮਹਿਲਾਂ ਦੇ, ਸਮੇਤ ਸਾਹਿਬਜ਼ਾਦਿਆਂ ਦੇ, ਫਿਰ ਸਮੁੱਚੇ ਖਾਲਸੇ ਪੰਥ ਨੂੰ ਸਿਖਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਉਹ ਪਰਮੇਸ਼ਵਰ ਵਾਹਿਗੁਰੂ ਦਾ ਜੇ ਨਾਮ ਜਪਣਾ, ਗੁਰਪ੍ਰਸਾਦ ਨਾਨਕ ਗੁਣ ਗਾਹੇ। ਗੁਰਪ੍ਰਸਾਦ, ਗੁਰੂ ਤੋਂ ਮੰਤਰ ਲੈ, ਗੁਰੂ ਧਾਰਨ ਕਰ। ਅੱਜ ਲੋੜ ਹੈ ਪੂਰਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਦੀ। ਬਹੁਤੇ ਲੋਕ ਨਾਮ ਵੀ ਜਪਦੇ ਆ, ਸੰਗਤ ਵੀ ਕਰਦੇ ਆ, ਪਰ ਅਧੂਰਿਆਂ ਦੀ, ਕੱਚਿਆਂ ਦੀ ਸੰਗਤ ਕਰਦੇ ਆ। ਕਾਚੇ ਗੁਰ ਤੇ ਕੋਈ ਮੁਕਤ ਨਹੀਂ ਹੁੰਦਾ, ਮਹਾਰਾਜ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਕੱਚੇ ਤਾਂ ਆਪ ਡੁੱਬੇ ਹੋਏ ਆ, ਜਿਹੜੇ ਆਪ ਡੁੱਬੇ ਆ ਉਹ ਜਜਮਾਨਾਂ ਨੂੰ ਵੀ ਡੋਬਣਗੇ, ਸੰਸਾਰ ਨੂੰ ਡੋਬਣਾ ਹੀ ਹੈ ਪਿੱਛੇ ਲਾ ਕੇ। ਉਹਨਾਂ ਦਾ ਇਹ ਨਹੀਂ ਪਤਾ ਅਗਲਾ ਜਨਮ ਕਿੱਥੇ ਹੋਣਾ, ਕਿਹੜੀ ਜੂਨ ਚ ਪੈਣਾ, ਤੇ ਜਿਹੜੇ ਉਹਦੇ ਪਿੱਛੇ ਲੱਗੇ ਹੋਣਗੇ ਉਹ ਫਿਰ ਜੂਨਾਂ ਚ ਪਏ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੂਰਾ ਗੁਰੂ ਸ਼ਬਦ ਗੁਰੂ, ਸ਼ਬਦ ਗੁਰ ਪੂਰਾ ਪੀਰਾ, ਗਹਿਰ ਗੰਭੀਰਾ, ਬਿਨ ਸ਼ਬਦ ਜਗ ਵੌਰਾਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘਰ ਘਰ ਅੰਦਰ ਧਰਮਸਾਲ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਹਰ ਘਰ ਦੇ ਵਿੱਚ ਇਹ ਹੋਕਾ ਦਿੱਤਾ ਜਾ ਰਿਹਾ ਭਾਈ ਗੁਰੂ ਵਾਲੇ ਵੱਲੋਂ, ਹਰ ਘਰ ਦੇ ਵਿੱਚ ਹੋਕਾ ਦਿੱਤਾ ਜਾ ਰਿਹਾ। ਕਿਆ ਪਰਿਭਾਸ਼ਾ ਇਸ ਭਾਂਡੇ ਕਾ, ਕਿਤਨ ਕਲਾਗਾ ਠਣਕਾ, ਗੁਰੂ ਵਾਲੇ ਬਣ ਕੇ ਨਗੁਰੇ ਬਣੇ ਦੀ ਜੂਠ ਲਾਓ। ਫਿਰ ਗੁਰੂ ਰੂਪ ਹੋ ਕੇ ਪੰਜ ਪਿਆਰੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਛਕਾ ਕੇ ਗੁਰਮੰਤਰ ਦਿੰਦੇ ਆ, ਗੁਰਪ੍ਰਸਾਦ ਹੈ, ਨਾਨਕ ਗੁਣ ਗਾਹੇ। ਫਿਰ ਉਹ ਗੁਣਾਂ ਨੂੰ ਗਾਉਣਾ, ਫਿਰ ਉਹ ਜਦੋਂ ਬੀਜ ਬੀਜਿਆ ਹੋਇਆ ਫਿਰ ਪੁੰਗਰਦਾ, ਬਿਨਾਂ ਬੀਜੇ ਦੇ ਬੀਜ ਨਹੀਂ ਪੁੰਗਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਆਉਂ ਗੁਰੂ ਤੋਂ, ਗੁਰੂ ਦਾ ਮੰਤਰ ਲੈ ਕੇ ਨਾਨਕ ਗੁਣ ਗਾਹੇ, ਉਹਦੇ ਗੁਣਾਂ ਨੂੰ ਗਾ, ਗੁਣ ਗਾ ਕੇ ਹੋਵੇਗਾ ਕੀ?
ਸੋ ਤੇਰਾ ਰੂਪ,
ਉਹਦੇ ਗੁਣਾਂ ਨੂੰ ਗਾਵੇਗਾ, ਗੁਣ ਗਾਵਟ ਤੇਰੀ ਉੱਤਰ ਸੁਮੈਲ, ਅਵਿਦਿਆ ਦੀ, ਅਗਿਆਨਤਾ ਦੀ, ਪਾਪਾਂ ਦੀ, ਵਿਕਾਰਾਂ ਦੀ ਜਿਹੜੀ ਮਨ ਤੇ ਮੈਲ ਆ ਲੱਥ ਜਾਵੇਗੀ। ਉਹ ਵਾਹਿਗੁਰੂ ਦਾ ਜੋ ਅਸਲ ਰੂਪ ਹੈ, ਜੋ ਦਿਸ਼ਾ, ਸੋ ਤੇਰਾ ਰੂਪ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੰਗ ਦੇ ਮੈਦਾਨ ਦੇ ਵਿੱਚ ਸਤਿਗੁਰੂ ਮਹਾਰਾਜ ਦਾ ਅਨੰਨ ਪਿਆਰਾ ਸਿੱਖ ਜਿਹੜੇ ਜ਼ਖਮੀ ਹੋਏ, ਭਾਵੇਂ ਦੁਸ਼ਮਣ ਹੈ ਭਾਵੇਂ ਸਿੱਖ ਹੈ, ਉਹਨਾਂ ਨੂੰ ਪਾਣੀ ਪਿਆ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੱਡੀ ਵਡਿਆਈ ਬਖਸ਼ੀ ਉਹਨੂੰ, ਸਾਰੇ ਕਿਤੇ ਕਲਗੀਧਰ ਪਾਤਸ਼ਾਹ ਦਾ ਰੂਪ ਹੀ ਦਿਖਾਈ ਦੇ ਰਿਹਾ ਸੀ, ਬੈਰੀ ਦੇ ਵਿੱਚ ਵੀ ਦਿਸਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਦਿਸ਼ਾ ਸੋ ਤੇਰਾ ਰੂਪ, ਸਾਹਮਣਾ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਾਹਮਣਾ ਚਾਨਣ ਹੋਏ। ਫਿਰ ਐਸੀ ਕਿਰਪਾ ਹੋ ਜਾਣੀ ਹੈ,
ਨਿਦਾਨ ਗੋਬਿੰਦ ਅਨੂਪ,
ਬ੍ਰਹਮ ਪਰਮੇਸ਼ੁਰ ਹੈ ਉਹ ਕੈਸਾ ਮਾਰੇ ਕਹਿੰਦੇ ਗੁਣ ਨਿਧਾਨ, ਗੁਣਾਂ ਦਾ ਨਿਧਾਨ ਕਹੀਏ ਖਜ਼ਾਨਾ ਹੈ ਗੋਬਿੰਦ ਕਹੀਏ ਉਹ ਇੰਦਰੀਆਂ ਦਾ ਪਾਲਣ ਹਾਰ ਹੈ ਧਰਤੀ ਦਾ ਪਾਲਣ ਹਾਰ ਹੈ ਔਰ ਉਹ ਬੜਾ ਹੀ ਸੁੰਦਰ ਹੈ
ਸਿਮਰ 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 ਜਨ ਸੋ
ਵਾਹਿਗੁਰੂ ਜਨ ਬਣ ਕੇ ਸਿਮਰਨ ਕਰ ਮਨ ਕਰਕੇ ਵੀ ਸਿਮਰ ਤਨ ਕਰਕੇ ਵੀ ਸਿਮਰ ਬਾਣੀ ਕਰਕੇ ਵੀ ਸਿਮਰਨਾ ਕਰ
ਨਾਨਕ ਕਰਮ ਪ੍ਰਾਪਤ ਹੋ
ਜਨ ਬਣ ਕੇ ਨਿਮਰਤਾ ਧਾਰ ਕੇ ਮਨ ਬਾਣੀ ਸਰੀਰ ਕਰਮਾਂ ਕਰਕੇ ਉਹਦਾ ਸਿਮਰਨ ਕਰੇਗਾ ਤਾਂ ਫਿਰ ਕਰਮ ਪ੍ਰਾਪਤ ਹੋਏ ਤੈਨੂੰ ਕਰਮੀ ਆਵੇ ਕੱਪੜਾ ਬਖਸ਼ਿਸ਼ ਪ੍ਰਾਪਤ ਹੋਵੇਗੀ
ਜਪਿਆ ਤਿਸ ਕਉ ਬਲਿਹਾਰ
ਇਹਨਾਂ ਨੇ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਪ੍ਰਭੂ ਦਾ ਨਾਮ ਜਪਿਆ ਤੁਸੀਂ ਬਲਿਹਾਰ ਕੁਰਬਾਨ ਜਾਂਦੇ ਹੋ ਕੁਰਬਾਨਾ ਜਾਓ ਤਿਨਾਂ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾਂ ਕਹਿ ਹਉ ਸਭ ਕੁਰਬਾਨਾ ਜਾਓ ਮਹਾਰਾਜ ਕਹਿੰਦੇ ਜਿਹੜੇ ਤੇਰਾ ਨਾਮ ਜਪਣ ਵਾਲੇ ਉਹਨਾਂ ਤੂੰ ਸਦਾ ਸਦਾ ਕੁਰਬਾਨ ਬਲਿਹਾਰ ਜਾਂਦੇ
ਸੰਗ ਤਰੈ ਸੰਸਾਰ
ਇਹ ਸੰਸਿਆਂ ਦੇ ਘਰ ਸੰਸਾਰ ਸਮੁੰਦਰ ਦੇ ਵਿੱਚ ਉਹਦਾ ਜਿਹੜਾ ਸੰਗ ਕਰਨ ਵਾਲੇ ਆ ਉਹਦੀ ਸੰਗਤ ਕਰਨ ਵਾਲੇ ਆ ਉਹ ਵੀ ਤਰ ਜਾਂਦੇ ਜਿਹਨੂੰ ਨਾਮ ਧਿਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੇ ਨਾਲ ਨਾਲਿਆਂ ਦੀ ਵੀ ਮੁਕਤੀ ਹੋ ਜਾਂਦੀ ਹੈ
ਨਾਨਕ ਪ੍ਰਭ ਲੋਚਾ ਪੂਰ
ਬੇਨਤੀ ਕਰਦੇ ਆ ਵਾਹਿਗੁਰੂ ਜੀ ਮੇਰੀ ਇਹ ਲੋਚਾ ਮੇਰੀ ਇੱਛਾ ਪੂਰੀ ਕਰੋ ਕਿਰਪਾ ਕਰੋ
ਸੰਤ ਜਨਾ ਕੀ ਬਾਸੋ ਧੂਰ
ਤੇਰੇ ਸਾਸ ਗ੍ਰਾਸ ਨਾਮ ਜਪਣ ਵਾਲੇ ਸੰਤ ਜਨ ਨੇ ਤੇਰੇ ਜਨ ਹਨ ਉਹਨਾਂ ਦੀ ਮੈਨੂੰ ਧੂੜ ਬਖਸ਼ ਦੇ ਮਹਾਰਾਜ ਕਹਿੰਦੇ ਜਨ ਨਾਨਕ ਧੂੜ ਮੰਗਾ ਤਿਸ ਗੁਰਸਿੱਖੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਅੰਤਰਗਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਆ ਸੁਖ ਮੰਗੈ ਮੋਗੋ ਕਰ ਸੰਤਨ ਕੀ ਧੂਰੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਚਾਰਨ ਕੀਤਾ ਹੋਇਆ ਮੁੱਖ ਵਾਕ ਦੇ ਰੂਪ ਵਿੱਚ ਸ਼ਬਦ ਜਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਹੋਈ ਹੈ ਬੇਅੰਤ ਭੁੱਲਾਂ ਹੋ ਜਾਂਦੀਆਂ ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ਿੰਦ ਹੈ ਬਖਸ਼ ਲੈਣਾ ਜੀ ਆਓ ਅਖੀਰਲੀਆਂ ਪੰਗਤੀਆਂ ਸਰਵਣ ਕਰੀਏ ਜੀ
ਜਪਿਆ ਤਿਸ ਕਉ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਸੋ ਧੂਰ